ਤੇ ਮਨ ਵਿੱਚ ਆਇਆ ਇੱਥੇ ਤਾਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਘਿਓ ਵਾਲੀ ਖੀਰ ਬਣਦੀ ਸੀ, ਗੁਰੂ ਅਮਰਦਾਸ ਦੇ ਘਰ ਤਾਂ ਸ਼ਾਮ ਨੂੰ ਦਰਿਆ ਪ੍ਰਵਾਹ ਕਰਕੇ ਲੰਗਰ ਮੁੱਦੇ ਮਾਰ ਕੇ ਭਾਂਡੇ ਸਵੇਰੇ ਫਿਰ ਦੇਗਾਂ ਤਪਦੀਆਂ ਸਨ। ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਸੁੱਕਾ ਪ੍ਰਸ਼ਾਦਾ। ਬੀਬੀ ਭਾਨੀ ਦੇ ਕੋਲ ਗਏ ਕਿਉਂਕਿ ਰਿਸ਼ਤੇ ਵਿੱਚ ਭਰਾ ਨੇ ਭਾਈ ਗੁਰਦਾਸ ਜੀ ਬੀਬੀ ਭਾਨੀ ਦੇ ਕੋਲ ਖਲੋ ਕੇ ਕਹਿਣ ਲੱਗੇ ਭੈਣੇ ਇਹ ਕੀ ਮਾਜਰਾ ਹੈ, ਜਿਸ ਘਰ ਵਿੱਚ ਲੰਗਰ ਦਾ ਕਦੀ ਤੋਟਾ ਨਹੀਂ ਅੱਜ ਲੰਗਰ ਮਸਤਾਨੇ ਕਿਉਂ? ਤੇ ਬੀਬੀ ਭਾਨੀ ਦਾ ਉੱਤਰ ਸੀ ਭਰਾਵਾ ਕਿ ਜਿਨ੍ਹਾਂ ਨੇ ਅੱਜ ਚਵਰ ਤਖ ਛਤਰ ਦੇ ਮਾਲਕ ਬਣੇ ਨੇ, ਜਿਨ੍ਹਾਂ ਨੂੰ ਬਣਾਇਆ ਗਿਆ ਉਹ ਤਾਂ ਸੁੱਕੀ ਰੋਟੀ ਮਿਲਦੀ ਹੈ, ਛੱਕ ਕੇ ਸਾਈਂ ਦਾ ਸ਼ੁਕਰ ਕਰਦੇ ਨੇ, ਭੁੱਖੇ ਰਹਿ ਕੇ ਵੀ ਕਦੀ ਉਹਨਾਂ ਨੇ ਉਲਾਮਾ ਨਹੀਂ ਦਿੱਤਾ। ਤੇ ਭਾਈ ਗੁਰਦਾਸ ਜਦੋਂ ਗੁਰੂ ਅਰਜੁਨ ਸਾਹਿਬ ਕੋਲ ਗਏ ਤੇ ਹਜ਼ੂਰ ਨੇ ਇੱਕ ਗੱਲ ਹੱਸ ਕੇ ਕਹਿ ਦਿੱਤੀ, ਕਹਿਣ ਲੱਗੇ ਭਾਈ ਸਾਹਿਬ ਜੀ ਸੁੱਕੀ ਰੋਟੀ ਮਿਲ ਗਈ ਤਾਂ ਕੀ ਹੋਇਆ, ਲੰਗਰ ਦੀ ਨਾਕਾਬੰਦੀ ਕਰ ਦਿੱਤੀ ਤਾਂ ਕੀ? ਕਹਿਣ ਲੱਗੇ ਅੰਦਰ ਨੂੰ ਪੁੱਛ ਕੇ ਦੇਖੋ, ਸੁੱਕੀ ਰੋਟੀ ਹੋਵੇ ਜ਼ਮੀਨ 'ਤੇ ਸੌਣਾ ਹੋਵੇ, ਪਰ ਜੇ ਕਰਤਾਰ ਦੀ ਯਾਦ ਹੋਵੇ ਤਾਂ ਸੁੱਕੀ ਰੋਟੀ ਵੀ ਅੰਮ੍ਰਿਤ ਹੈ। ਹਜ਼ੂਰ ਦੇ ਸ਼ਬਦ ਨੇ ਲੰਗਰ ਥਾਲੀ ਵਿੱਚੋਂ ਖੋਲਿਆ ਪਿਰਤੀਏ ਨੇ, ਪਰ ਗੁਰੂ ਅਰਜੁਨ ਦੇਵ ਜੀ ਤਪੇ ਨਹੀਂ। ਸ਼ਬਦ ਸਨ ਰੁੱਖੋ ਭੋਜਨ ਭੂਮ ਸੈਨ, ਰੁੱਖੀ ਰੋਟੀ ਜ਼ਮੀਨ 'ਤੇ ਸੌਣਾ, ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰੈ ਸੰਗ ਸੂਖ ਬਿਹਾਤ। ਜੇ ਸਾਈਂ ਨਾਲ ਹੈ ਤੇ ਰੁੱਖੀ ਰੋਟੀ ਵੀ ਸੁੱਖ ਦਿੰਦੀ ਹੈ, ਪਰ ਗੁਰੂ ਕੇ ਲਾਲ ਭਾਈ ਗੁਰਦਾਸ ਨੇ, ਬਾਬਾ ਬੁੱਢਾ ਸਾਹਿਬ ਨੇ ਅੰਮ੍ਰਿਤਸਰ ਜਿੱਥੇ ਪਿਪਲੀ ਸਾਹਿਬ ਸਥਾਨ ਹੈ ਇੱਥੇ ਖਲੋ ਕੇ ਸੰਗਤ ਨੂੰ ਖੋਕਾ ਦੇ ਕੇ ਕਿਹਾ ਕਿ ਸਾਧ ਸੰਗਤ ਜੀ, ਗੁਰੂ ਤਖਤ ਦੇ ਮਾਲਕ ਗੁਰੂ ਅਰਜੁਨ ਦੇਵ ਨੇ, ਬਾਬਾ ਪ੍ਰਿਥੀਆ ਨਹੀਂ। ਪਰਤ ਕੇ ਲੰਗਰ ਚੱਲੇ। ਗੁਰੂ ਅਰਜੁਨ ਸਾਹਿਬ ਜੀ ਦਾ ਵਿਆਹ ਮਾਉ ਪਿੰਡ ਵਿੱਚ ਹੋਇਆ ਸੀ। ਮਾਉ ਪਿੰਡ ਆਪਾਂ ਫਲੌਰ ਦੇ ਨੇੜੇ ਕਈਆਂ ਨੇ ਦਰਸ਼ਨ ਵੀ ਕੀਤੇ ਹੋਣੇ ਨੇ। ਮਾਤਾ ਗੰਗਾ ਜੀ ਦਾ ਉਹ ਨਗਰ ਹੈ। ਧੰਨ ਗੁਰੂ ਅਰਜੁਨ ਦੇਵ ਗੱਦੀ 'ਤੇ ਨੇ ਅਤੇ ਅੱਜ ਕਰਮੋ ਨੇ ਸ਼ਬਦ ਕਿਹਾ ਸੀ ਪ੍ਰਿਥੀਏ ਨੂੰ, ਜੇ ਪਿਤਾ ਗੁਰੂ ਦੇ ਹੁਕਮ ਮੰਨਿਆ ਹੁੰਦਾ ਅਤੇ ਅੱਜ ਤਖਤ ਦੇ ਮਾਲਕ ਤੁਸੀਂ ਹੁੰਦੇ। ਘਰ ਵਿੱਚ ਇੱਕ ਦਾਸੀ ਕੰਮ ਵੀ ਕਰਦੀ ਸੀ। ਪ੍ਰਿਥੀਆ ਉੱਚੀ ਆਵਾਜ਼ ਵਿੱਚ ਕਹਿੰਦਾ, ਕੋਈ ਗੱਲ ਨਹੀਂ, ਜੇ ਮੈਨੂੰ ਗੱਦੀ ਨਹੀਂ ਮਿਲੀ ਮੇਰੇ ਪੁੱਤਰ ਨੂੰ ਤਾਂ ਮਿਲੇਗੀ। ਪੁੱਛਿਆ ਕਿਉਂ? ਕਹਿੰਦਾ ਮੈਨੂੰ ਯਕੀਨ ਹੈ ਜਿਹੜੇ ਉਹਨੇ ਸ਼ਬਦ ਵਰਤੇ, ਮੈਂ ਸ਼ਬਦ ਵਰਤਿਆ ਜ਼ਬਾਨ ਕੰਬਦੀ ਏ। ਕਹਿੰਦਾ ਇਹਨਾਂ ਦੇ ਘਰ ਕਿਹੜਾ ਪੁੱਤਰ ਧੀ ਹੋਣਾ, ਸੰਸਾਰ ਤੋਂ ਔਤਰੇ ਚਲੇ ਜਾਣਗੇ, ਕੱਲ੍ਹ ਨੂੰ ਸਾਡੇ ਪੁੱਤਰ ਮਿਹਰਵਾਨ ਨੇ ਹੀ ਤਖਤ ਦਾ ਮਾਲਕ ਬਣਨਾ ਹੈ। ਜਦੋਂ ਦਾਸੀ ਨੇ ਸ਼ਬਦ ਜਾ ਕੇ ਮਾਤ ਗੰਗਾ ਨੂੰ ਕਹਿ, ਗੁਰੂ ਅਰਜੁਨ ਦੇਵ ਜੀ ਘਰ ਆਏ, ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ ਕੀ ਅਸੀਂ ਸੰਸਾਰ ਸੋ ਇਸੇ ਤਰ੍ਹਾਂ ਹੀ ਚਲੇ ਜਾਵਾਂਗੇ? ਉੱਥੋਂ ਆਵਾਜ਼ ਆਈਏ ਕਿ ਇਹਨਾਂ ਨੇ ਤਾਂ ਔਤਰੇ ਹੀ ਚਲੇ ਜਾਣਾ ਹੈ। ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਇੰਦਰੀ ਜਿੱਤ ਸਿੱਖ ਹੈ ਬਾਬਾ ਬੁੱਢਾ ਜੀ। ਪਿਆਰਿਓ, ਅੱਜ ਵੀ ਕਦੀ ਤੁਸੀਂ ਦੇਖਿਓ, ਇਹਨਾਂ ਇਤਿਹਾਸਕ ਘਟਨਾਵਾਂ ਨੂੰ ਕੇਵਲ ਵਕਤੀ ਨਾ ਸਮਝੋ। ਅੱਜ ਵੀ ਕਦੀ ਬਾਬੇ ਬੁੱਢੇ ਦੇ ਦਰ 'ਤੇ ਖਲੋ ਕੇ, ਜਿਨ੍ਹਾਂ ਦੇ ਘਰ ਪੁੱਤਰ ਧੀ ਨਹੀਂ, ਕੱਲ੍ਹ ਮੈਂ ਅਰਜ਼ ਕੀਤੀ ਸੀ ਸਿੱਖ ਨੇ ਜੇ ਗੁਰੂ ਕੋਲੋਂ ਨਹੀਂ ਮੰਗਣਾ ਤਾਂ ਕਿਹਦੇ ਦਰ ਤੋਂ ਜਾ ਕੇ ਮੰਗੇਗਾ? ਅੱਜ ਵੀ ਬਾਬੇ ਬੁੱਢੇ ਦੇ ਸਾਹਮਣੇ ਖਲੋ ਕੇ ਜਦੋਂ ਕੋਈ ਅਰਦਾਸ ਕਰਦਾ ਹੈ ਤਾਂ ਉਹਨਾਂ ਦੀ ਝੋਲੀ ਵਿੱਚ ਖੈਰ ਪੈਂਦੀ ਹੈ, ਅੱਜ ਵੀ ਰਹਿਮਤਾਂ ਮਿਲਦੀਆਂ ਨੇ। ਮਾਤ ਗੰਗਾ ਜੀ ਗਏ, ਬਾਬਾ ਸਾਹਿਬ ਜੀ ਨੇ ਲੰਗਰ ਛੱਕ ਕੇ ਇੱਕੋ ਗੱਲ ਕਹੀ ਸੀ, ਮਾਂ ਮਹਾਂਬਲੀ ਯੋਧਾ ਪੈਦਾ ਹੋਵੇਗਾ। ਪਰ ਨਾਲ ਕਿਹਾ, ਰਹਿਮਤਾਂ ਗੁਰੂ ਨਾਨਕ ਸਾਹਿਬ ਦੀਆਂ ਨੇ, ਵਡਿਆਈਆਂ ਮੈਨੂੰ ਦੇਈ ਜਾਂਦੇ ਨੇ। ਹਜ਼ੂਰ ਕਿਰਪਾਲੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਵਡਾਲੀ ਆਏ, ਜਿਹਨੂੰ ਅਸੀਂ ਗੁਰੂ ਕੀ ਵਡਾਲੀ ਕਹਿੰਦੇ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਹੋਈ, ਤੱਕਿਓ ਹੁਣ ਪਿਰਥੀਏ ਨੇ ਚੌਥਾ ਵਾਰ ਕੀਤਾ ਹੈ ਗੁਰੂ ਅਰਜੁਨ ਦੇਵ ਜੀ ਨੂੰ ਤਪਾਉਣ ਲਈ। ਉਹ ਵਾਰ ਸੀ, ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋ ਗਏ ਨੇ। ਸਿੱਖ ਭਾਵਨਾ ਦੇ ਬੱਜੇ ਕੋਈ ਬਸਤਰ, ਕੋਈ ਧਨ, ਕੋਈ ਪਦਾਰਥ ਲੈ ਕੇ ਆਇਆ ਅਤੇ ਸੱਕੇ ਭਰਾ ਨੇ ਦਾਈ ਨੂੰ ਖਰੀਦ ਕੇ ਉਹਦੇ ਖੱਤ ਜ਼ਹਿਰ ਭੇਜਿਆ ਕਿ ਇਸ ਬਾਲਕ ਨੂੰ ਇੱਕ ਵਾਰੀ ਤੂੰ ਜ਼ਹਿਰ ਦੇ ਦੇ, ਤੇਰੇ ਘਰ ਨੂੰ ਮੈਂ ਭਰ ਦਿਆਂਗਾ। ਪਿਆਰਿਓ, ਜਿਸ ਦੇ ਜੰਮਦੇ ਹੋਏ ਪੁੱਤਰ ਨੂੰ ਦਾਈ ਜ਼ਹਿਰ ਦੇਣ ਆ ਜਾਏ, ਅਸੀਂ ਦੁਨੀਆਦਾਰ ਲੋਕ ਮਾਰਨ ਤੱਕ ਜਾਵਾਂਗੇ, ਪਰ ਪੁੱਤਰ ਨੂੰ ਜ਼ਹਿਰ ਦੇਣ ਆਈ ਦਾਈ ਪਾਜ ਖੁੱਲਿਆ ਅਤੇ ਗੁਰੂ ਅਰਜੁਨ ਦੇ ਫਿਰ ਵੀ ਨਹੀਂ ਤਪੇ। ਫਿਰ ਵੀ ਸ਼ਾਂਤ ਨੇ। ਦੂਜਾ ਵਾਰ ਕੀਤਾ, ਸਪੇਰੇ ਨੂੰ ਭੇਜਿਆ ਪਰ ਗੁਰੂ ਅਰਜਨ ਦੇਵ ਫਿਰ ਵੀ ਨਹੀਂ ਤਪੇ। ਤੀਜਾ ਵਾਰ ਕੀਤਾ ਕਿ ਇੱਕ ਬ੍ਰਾਹਮਣ ਨੂੰ ਦੇ ਕੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਖਵਾਉਣ ਵਾਸਤੇ ਭੇਜਿਆ। ਸੂਲ ਉੱਠਿਆ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੈ, ਕੇਵਲ ਤਥਾ ਕਥ ਕਹਾਣੀਆਂ ਨਹੀਂ। ਆਪ ਸੂਲ ਨਾਲ ਬ੍ਰਾਹਮਣ ਦੀ ਮੌਤ ਹੋਈ, ਪਰ ਧੰਨ ਗੁਰੂ ਅਰਜਨ ਦੇਵ ਆਪਣੇ ਪੁੱਤਰ 'ਤੇ ਤਿੰਨ ਵਾਰ ਹੁੰਦੇ ਦੇਖ ਕੇ। ਜਦੋਂ ਪੁੱਛਿਆ ਸੱਚੇ ਪਾਤਸ਼ਾਹ, ਇਹ ਤਾਂ ਤੀਜਾ ਖੂਨੀ ਵਾਰ ਕੀਤਾ, ਅਤੇ ਸ਼ੁਕਰ ਵੀ ਜੁੜ ਕੇ ਕਹਿਣ ਲੱਗੇ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ, ਰਾਮ ਨਾਮ ਔਖਤ ਦੀਆ ਏਕਾਂ ਲਿਵ ਲਾਈ। ਧੰਨ ਗੁਰੂ ਅਰਜਨ ਦੇਵ ਅੱਜ ਫਿਰ ਸ਼ਾਂਤ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਏ ਨੇ। ਪਿਰਥੀਏ ਨੇ ਜਦੋਂ ਸਾਰੀਆਂ ਇਹਦੇ ਕੀਲੇ ਫੇਲ ਹੋ ਗਏ, ਪਿਆਰਿਓ ਫਿਰ ਇਹਨੇ ਸੁਲਭੀ ਖਾਂ ਚੁਣਿਆ ਹੈ। ਅਸੀਂ ਇਕੱਲਾ ਸੁਲਹੀ ਕਹਿੰਦੇ ਹਾਂ, ਸੁਲਹੀ ਦਾ ਭਤੀਜਾ ਸੀ ਸੁਲਭੀ, ਉਹਨੂੰ ਭੇਜਿਆ ਗਿਆ। ਬਿਆਸ ਦੇ ਕਿਨਾਰੇ ਉਹ ਆਇਆ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਖਤਮ ਕਰ ਲਈ। ਇੱਥੇ ਸਈਦ ਮਿਲਿਆ ਹਸਨ ਅਲੀ, ਜਿਹੜਾ ਸੁਲਭੀ ਦੀ ਫੌਜ ਵਿੱਚ ਭਰਤੀ ਸੀ। ਜਦੋਂ ਪਤਾ ਲੱਗਾ ਸੁਲਭੀ ਆਇਆ, ਉਹ ਸਈਦ ਕਹਿੰਦਾ, ਮੇਰੇ ਨੌਕਰੀ ਮੇਰੇ ਪੈਸੇ ਦਿਓ। ਅਤੇ ਉਸ ਸੁਲਭੀ ਨੇ ਉੱਤਰ ਦਿੱਤਾ, ਕਹਿਣ ਲੱਗਾ, ਇਸ ਵੇਲੇ ਪੈਸੇ ਨਹੀਂ, ਝਗੜਾ ਹੋਇਆ। ਅਤੇ ਉਸ ਸਈਦ ਨੇ ਆਪਣੇ ਕੁਹਾੜੇ ਦੇ ਨਾਲ ਸੁਲਭੀ ਦਾ ਗਾਟਾ ਉਤਾਰ ਕੇ ਰੱਖ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਿਆ ਨਾ, ਪਿਰਥੀਏ ਦੇ ਅੰਦਰ ਨੂੰ ਅਜੇ ਵੀ ਸਬਰ ਨਹੀਂ। ਪਿਆਰਿਓ, ਇਹ ਸੁਲਹੀ ਦੇ ਕੋਲ ਗਿਆ, ਇਹਨੇ ਜਾ ਕੇ ਕਿਹਾ, ਤੂੰ ਮੇਰਾ ਮਿੱਤਰ ਹੈ, ਜੇ ਮਿੱਤਰ ਦੇ ਹੁੰਦਿਆਂ ਵੀ ਗੱਦੀ ਨਾ ਮੈਨੂੰ ਮਿਲੇ ਤਾਂ ਫਿਰ ਸਵਾਦ ਕਾਹਦਾ ਹੋਇਆ। ਸੁਲਹੀ ਖਾਂ ਨੇ ਮੁਕੰਮਲ ਤਿਆਰੀ ਕੀਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰਨ ਦੇ ਲਈ। ਸਿੱਖ ਵਿਦਵਾਨ ਕਹਿੰਦੇ ਨੇ, ਸੁਲਹੀ ਖਾਂ ਜਦੋਂ ਚੜ੍ਹਨ ਲੱਗਾ ਤਾਂ ਇਹਨੇ ਪਿਰਥੀਏ ਨੂੰ ਆਪਣੀ ਦਾੜੀ 'ਤੇ ਹੱਥ ਮਾਰ ਕੇ ਕਿਹਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ ਕਹਿੰਦਾ, ਅੱਜ ਮੇਰੇ ਹਮਲੇ ਤੋਂ ਗੁਰੂ ਅਰਜਨ ਦੇਵ ਨਹੀਂ ਬਚਣਗੇ। ਦਾੜੇ 'ਤੇ ਹੱਥ ਮਾਰ ਕੇ ਕਹਿੰਦਾ, ਮੈਨੂੰ ਓਨੀ ਦੇਰ ਤੱਕ ਸੁਲਹੀ ਨਾ ਖਈ ਜੇ ਗੁਰੂ ਅਰਜਨ ਦੇਵ ਜੀ ਨੂੰ ਖਤਮ ਨਾ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਾ, ਕਹਿਣ ਲੱਗੇ, ਉਹਨੇ ਦਾੜੀ 'ਤੇ ਹੱਥ ਮਾਰਿਆ। ਕਹਿਣ ਲੱਗੇ, ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਜਿਹੜਾ ਦਾੜੀ 'ਤੇ ਹੱਥ ਮਾਰ ਕੇ ਹੰਕਾਰ ਵਿੱਚ ਆਇਆ, ਕਹਿੰਦਾ ਕਿ ਮੈਂ ਸਭ ਕੁਝ ਤਬਾਹ ਕਰ ਦਿਆਂਗਾ, ਕੀ ਪਤਾ ਇਹਦੇ ਨਾਲ ਕੀ ਵਾਪਰਨਾ ਹੈ। ਇੱਥੇ ਖਲੋਤੇ ਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ ਕੋਈ ਹੀਲਾ ਕਰੋ। ਹੀਲਾ ਕੀ ਕਰੀਏ? ਕਹਿਣ ਲੱਗੇ, ਕਿ ਚਾਰ ਅੱਖਰ ਕਾਗਜ਼ ਦੀ ਖਿੱਕ 'ਤੇ ਲਿਖ ਦਿਓ, ਕਹਿ ਦਿਓ, ਸੁਲਹੀ ਤੇਰਾ ਸਾਡਾ ਕੋਈ ਵੈਰ ਹੈ? ਹਜ਼ੂਰ ਕਹਿਣ ਲੱਗੇ, ਇਹ ਨਹੀਂ। ਕਹਿੰਦਾ, ਫਿਰ ਦੋ ਆਦਮੀ ਭੇਜੋ, ਕਹਿ ਦਿਓ ਕਿ ਆਪਾਂ ਤਾਂ ਕਿਸੇ ਨੂੰ ਕੁਛ ਕਹਿੰਦੇ ਹੀ ਨਹੀਂ। ਗੁਰੂ ਸਾਹਿਬ ਕਹਿਣ ਲੱਗੇ, ਇਹ ਕੁਝ ਇਹ ਵੀ ਨਹੀਂ। ਕਹਿਣ ਲੱਗੇ, ਜੇ ਇਹ ਨਹੀਂ ਕਰਨਾ ਤਾਂ ਫਿਰ ਕਰੋਗੇ ਕੀ? ਗੁਰੂ ਕੇ ਸਿੱਖੋ, ਅੱਜ ਵੀ ਮੁਸੀਬਤ ਆ ਪਏ, ਅੱਜ ਵੀ ਕੋਈ ਸੁਲਹੀ ਬਣ ਕੇ ਤੁਹਾਡੇ 'ਤੇ ਚੜ੍ਹ ਕੇ ਆਏ। ਕਦੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨੂੰ ਚੇਤੇ ਰੱਖਿਓ, ਸੁਲਹੀ ਤੋੜ ਤੱਕ ਪਹੁੰਚ ਵੀ ਨਹੀਂ ਸਕਦਾ। ਹਜ਼ੂਰ ਨੇ ਕਿਹਾ, ਪ੍ਰਥਮੈ ਮਤਾ ਜੇ ਪੱਤਰੀ ਚਲਾਵੂੰ, ਦੁਤੀਐ ਮਤਾ ਦੋਇ ਮਾਨਕ ਪਹੁੰਚਾਵੂੰ, ਤ੍ਰਿਤੀਐ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਧਿਆਇਆ, ਮੇਰਾ ਸਹਾਰਾ ਕੇਵਲ ਸਾਈਂ ਤੂੰ ਹੈ। ਸੁਲਹੀ ਖਾਂ ਚੜ੍ਹ ਕੇ ਆਇਆ, ਘੋੜੇ 'ਤੇ ਚੜ੍ਹਿਆ, ਪਿਰਥੀਆਂ ਆਪਣੇ ਪਿੰਡ ਲੈ ਗਿਆ, ਇੱਟਾਂ ਦੇ ਆਵੇ ਪਾਏ ਸਨ, ਅਚਨਚੇਤ ਘੋੜਾ ਡਰਿਆ, ਬਲਦੇ ਹੋਏ ਉਸ ਭੱਠ ਵਿੱਚ ਇੱਟਾਂ ਦੇ ਆਵੇ ਵਿੱਚ ਘੋੜੇ ਨੇ ਛਾਲ ਮਾਰੀ, ਅਤੇ ਸੁਲਹੀ ਖਾਂ ਕੁਰਲਾਂਦਾ ਰਹਿ ਗਿਆ। ਉਸ ਅੱਗ ਦੇ ਅੰਗਿਆਰਾਂ ਨੇ ਸਾੜ ਕੇ ਨੂੰ ਰਾਹ ਕਰ ਦਿੱਤਾ। ਇਹ ਹਕੀਕਤ ਹੈ, ਕੱਲੀਆਂ ਗਥਾਵਾਂ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਨੇ ਖਬਰ ਮਿਲੀ ਇਹ ਕਿਰਪਾਲੂ ਦਾਤਾ ਜੀ ਕਿ ਸੁਲਹੀ ਖਾਂ ਆ ਚੜ੍ਹਿਆ ਹੈ। ਅੱਜ ਖਬਰ ਮਿਲੀ ਹੈ ਸਤਿਗੁਰੂ ਕਿ ਉਹ ਤਾਂ ਜਿਉਂਦੇ ਜੀ ਇੱਟਾਂ ਦੇ ਆਵੇ ਵਿੱਚ ਸੜ ਕੇ ਰਾਖ ਹੋ ਗਿਆ। ਮੇਰੇ ਗੁਰੂ ਅਰਜਨ ਦੇਵ ਜੀ ਸ਼ੁਕਰ ਵੀ ਜੁੜ ਕੇ ਕਹਿਣ ਲੱਗੇ, ਬਿਲਾਵਲ ਮਹੱਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਵਾਂ ਨਾ ਪਾਕ। ਹੁਣ ਨਾ ਪਾਕ ਸ਼ਬਦ ਹੈ, ਪਾਕ ਦਾ ਅਰਥ ਹੈ ਕਿ ਜੇ ਉਹਨੂੰ ਕਬਰ ਵਿੱਚ ਮਰੇ ਨੂੰ ਦਫਨਾਉਂਦੇ ਤਾਂ ਪਾਕ ਸੀ, ਨਾਪਾਕ ਦਾ ਅਰਥ ਹੈ ਇਹ ਮਰਨ ਤੋਂ ਬਾਅਦ ਫੂਕਦੇ ਨਹੀਂ, ਪਰ ਰੱਬ ਦੀ ਖੇਡ ਵੇਖੋ, ਉਹਨੇ ਜਿਉਂਦੇ ਜੀ ਨੂੰ ਸਾੜ ਕੇ ਰਾਹ ਕਰ ਦਿੱਤਾ ਹੈ। ਸੁਲਗੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲੀ ਹੋਏ ਮੂਆ ਨਾਪਾਕ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰੀਚ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਛੂ ਨਾ ਰਹੋਸ, ਛੋਟ ਗਿਆ ਸਭ ਭਾਈ ਸਾਕ, ਅਗਲੀ ਤੋਕੇ ਕਹੋ ਨਾਨਕ, ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ, ਪੂਰਨ ਵਾਕ ਉਹ ਪੂਰਨ ਵਾਕ ਸੀ, ਮੈਂ ਸਭ ਕੁਛ ਛੋੜ ਪ੍ਰਭ ਤੂੰ ਧਿਆਇਆ। ਹੁਣ ਗੁਰੂ ਅਰਜਨ ਦੇਵ ਜੀ ਦੀਆਂ ਰਹਿਮਤਾਂ ਕਦੀ ਤੱਕੋ, ਹੁਣ ਵੀ ਗੁਰੂ ਅਰਜਨ ਦੇਵ ਸ਼ਾਂਤ ਨੇ, ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਾਈਏ ਇਮਾਰਤ ਕਾਇਮ ਕਰ ਦਿੱਤੀ ਹੈ। ਵੈਸੇ ਇਹ ਵੱਖਰਾ ਵਿਸ਼ਾ ਹੈ ਹਰਿਮੰਦਰ, ਆਪ ਜੀ ਜ਼ਰੂਰ ਸੁਣੋਗੇ ਆਉਣ ਵਾਲੇ ਦਿਨਾਂ ਵਿੱਚ, ਸੱਜਣਾ ਨੇ ਰਿਕਾਰਡ ਵੀ ਕੀਤੇ ਨੇ, ਰੋਜ਼ ਉਹ ਘਟਨਾ ਚੱਲ ਵੀ ਰਹੀ ਹੈ। ਮੈਂ ਕਹਿੰਦਾ ਧੰਨ ਗੁਰੂ ਅਰਜਨ ਦੇਵ ਜੀ ਤੋਂ ਵਾਰਨੇ ਜਾਓ ਸਿੱਖੋ, ਆਪਾਂ ਸਿੱਖੀਏ ਹਰਿਮੰਦਰ ਵੀ ਜਾਣ ਦੀ ਜਾਚ। ਤੁਸੀਂ ਜਿਤਨੇ ਹਰਿਮੰਦਰ ਜਾਂਦੇ ਹੋ, ਕਦੀ ਵੀ ਕਿਸੇ ਨੇ ਇੱਕ ਪੌੜੀ ਚੜ੍ਹ ਕੇ ਹਰਿਮੰਦਰ ਵਿੱਚ ਨਹੀਂ ਜਾਂਦੇ, ਜਦੋਂ ਵੀ ਜਾਂਦੇ ਹੋ ਪੌੜੀਆਂ ਉਤਰ ਕੇ ਜਾਂਦੇ ਹੋ, ਘੰਟਾ ਘਰ ਵਾਲੇ ਪਾਸਿਓਂ ਜਾਂਦੇ ਹੋ ਪੌੜੀਆਂ ਉਤਰ ਦੇਖੋ, ਬਾਬਾ ਦੀਪ ਸਿੰਘ ਜੀ ਦੇ ਬੁੰਗੇ ਵੱਲੋਂ ਆਉਂਦੇ ਹੋ ਪੌੜੀਆਂ ਉਤਰ ਦੇਖੋ, ਗੁਰੂ ਰਾਮਦਾਸ ਜੀ ਦੇ ਲੰਗਰ ਵੱਲੋਂ, ਮੰਜੀ ਸਾਹਿਬ ਖਾਲ ਵੱਲੋਂ, ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ, ਜਿਤਨੇ ਵੀ ਸੱਜਣ ਆਉਂਦੇ ਨੇ ਹਰਿਮੰਦਰ ਵਿੱਚ ਪੌੜੀਆਂ ਉਤਰ ਕੇ ਜਾਇਆ ਜਾਂਦਾ ਹੈ, ਕਿਤੇ ਵੀ ਪੌੜੀਆਂ ਚੜ੍ਹ ਕੇ ਨਹੀਂ ਕੋਈ ਜਾਂਦਾ। ਧਿਆਨ ਦਿਓ, ਅਸੀਂ ਆਮ ਗੁਰੂ ਘਰਾਂ ਵੀ ਜਾਂਦੇ ਹਾਂ ਪੌੜੀ ਚੜ੍ਹਦੇ ਹਾਂ, ਤਖ਼ਤ 'ਤੇ ਜਾਂਦੇ ਹਾਂ ਪੌੜੀ ਚੜ੍ਹਦੇ ਹਾਂ, ਪਰ ਹਰਿਮੰਦਰ ਵਿੱਚ ਆਉਂਦੇ ਆ ਪੌੜੀਆਂ ਚੜ੍ਹੀਆਂ ਨਹੀਂ ਜਾਂਦੀਆਂ। ਇੱਥੇ ਕਿਸੇ ਪਾਸਿਓਂ ਵੀ ਕੋਈ ਆਏ, ਉਹਦੇ ਲਈ ਲਾਜ਼ਮੀ ਹੈ ਉਹ ਪੌੜੀਆਂ ਉਤਰੇ। ਉਹ ਸੱਜਣੋ, ਇਹ ਕੇਵਲ ਬਾਹਰ ਦੀਆਂ ਪੌੜੀਆਂ ਨਹੀਂ, ਜੇ ਬਾਹਰ ਦੇ ਹਰਿਮੰਦਰ ਵੀ ਜਾਣਾ ਤੇ ਤੈਨੂੰ ਲਾਜ਼ਮੀ ਪੌੜੀ ਉਤਰਨੀ ਪਏਗੀ, ਜੇ ਅੰਦਰ ਦੇ ਹਰਿਮੰਦਰ ਵੀ ਜਾਣਾ ਤੇ ਖੌਮੇ ਦੀਆਂ ਪੌੜੀਆਂ ਉਤਰਨੀਆਂ ਪੈਣਗੀਆਂ। ਪੌੜੀਆਂ ਉਤਰਨ ਵਾਲਿਆਂ ਨੂੰ ਹਰਿਮੰਦਰ ਦੇ ਦਰਸ਼ਨ ਨੇ। ਫਿਰ ਦੇਖੋ ਅਕਾਲ ਤਖ਼ਤ ਦਾ ਗੁੰਬਦ ਖੜਾ ਹੈ, ਹਰਿਮੰਦਰ ਸਾਹਿਬ ਦਾ ਗੁੰਬਦ ਬੈਠਵਾਂ ਹੈ। ਪਿਆਰਿਓ, ਤਖ਼ਤਾਂ 'ਤੇ ਬੈਠੀ ਦਾ ਅਣਖ ਕਾਇਮ ਹੁੰਦੀ ਏ, ਰੱਬ ਦੇ ਚਰਨਾਂ ਵਿੱਚ ਜਾਈਏ ਅਤੇ ਆਪਣੇ ਆਪ ਨੂੰ ਚੁਕਾ ਦੇਈਏ। ਇੱਥੇ ਗੁੰਬਦ ਬੈਠਵਾਂ ਹੈ, ਉੱਚਾ ਨਹੀਂ। ਹਰਿਮੰਦਰ ਵਿੱਚ ਕਿੰਨੀਆਂ ਕੁ ਦਾਤਾਂ ਨੇ, ਜਦੋਂ ਆਪ ਨੂੰ ਸਮਾਂ ਮਿਲਦਾ ਹੈ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ, ਪਿਕਨਿਕ ਦੇ ਤੌਰ 'ਤੇ ਨਹੀਂ, ਕਦੀ ਛੁੱਟੀਆਂ ਵਾਲੇ ਦਿਨ ਹੋਣ, ਆਪਣੇ ਬੱਚਿਆਂ ਨੂੰ ਹਰਿਮੰਦਰ ਲੈ ਕੇ ਜਾਇਓ, ਚੇਤੇ ਰੱਖਿਓ ਇਹ ਉਸ ਸੱਚੇ ਪਾਤਸ਼ਾਹ ਦਾ ਦਰਬਾਰ ਹੈ, ਉਹ ਘੁੰਗਣੀਆਂ ਵੇਚਣ ਵਾਲਾ ਜਿਹਦਾ ਦੁਨੀਆਂ ਵਿੱਚ ਕੋਈ ਨਹੀਂ ਸੀ, ਅੱਜ ਤੇਰਾ ਕੋਈ ਨਾ ਹੋਵੇ, ਗੁਰੂ ਰਾਮਦਾਸ ਦੇ ਬੂਹੇ ਵਿੱਚ ਝੋਲੀ ਅੱਡੀ, ਇੱਥੇ ਸੱਜਣਾ ਘੁੰਗਣੀਆਂ ਵੇਚਣ ਵਾਲੇ ਵੀ ਪਾਤਸ਼ਾਹ ਬਣ ਜਾਂਦੇ ਨੇ, ਇਹ ਗੁਰੂ ਰਾਮਦਾਸ ਦਾ ਘਰ ਹੈ। ਅਤੇ ਦੂਸਰੀ ਬੇਨਤੀ, ਗੁਰੂ ਰਾਮਦਾਸ ਅੱਜ ਵੀ ਉੱਥੇ ਨੇ, ਕਦੀ ਜਾਓ ਤਾਂ ਸਹੀ, ਆਪਣੀ ਸੁਰਤ ਨੂੰ ਟਿਕਾਓ। ਦੇਖੋ ਅਸੀਂ ਸਮਝਦੇ ਹਾਂ ਅਸੀਂ ਇਹ ਸੰਨ ਵਿੱਚ ਜਿਉਂਦੇ ਹਾਂ, ਗੁਰੂ ਰਾਮਦਾਸ 300 ਸਾਲ ਪਹਿਲਾਂ ਹੋਏ, ਪਿਆਰਿਓ ਰੱਬ ਤੋਂ ਵਿਛੜਿਆ ਕਿੰਨੇ ਜਨਮ ਹੋ ਗਏ ਨੇ, ਜੇ ਕਰੋੜਾਂ ਜਨਮਾਂ ਦੇ ਯੁੱਗਾਂ ਤੋਂ ਰੱਬ ਤੋਂ ਵਿਛੜੇ ਹਾਂ ਤੇ ਸਾਨੂੰ ਸੁਰਤ ਕਰੋੜਾਂ ਯੁੱਗਾਂ ਤੋਂ ਵਿਛੜਿਆਂ ਨੂੰ ਰੱਬ ਨਾਲ ਮਿਲਾ ਦਿੰਦੀ ਏ, ਆਹ ਤਾਂ ਕੁਝ ਸਦੀਆਂ ਦੀ ਗੱਲ ਏ। ਤੁਸੀਂ ਸੁਰਤ ਟਿਕਾ ਕੇ ਦੇਖੋ, ਗੁਰੂ ਰਾਮਦਾਸ ਅੱਜ ਵੀ ਬੈਠੇ ਨੇ। ਭਾਈ ਗੁਰਦਾਸ ਨੇ ਇੱਕ ਬਚਨ ਕਿਹਾ ਹੈ, ਉਹਨਾਂ ਦੀ ਪੌੜੀ ਦੇ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ, ਉਹਨਾਂ ਇਹ ਨਹੀਂ ਕਿਹਾ ਕਿ ਗੁਰੂ ਰਾਮਦਾਸ ਸਨ, ਕਦੀ ਸ਼ਬਦ ਨਾ ਵਰਤੀਏ ਗੁਰੂ ਲਈ ਸਨ। ਕਹਿਣ ਲੱਗੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਇੱਥੇ ਵਾਹਵੇ ਨੂੰ ਦਲਾਵਾਂ ਲਈਆਂ ਲਾਈਆਂ ਨੇ, ਕਹਾਵੈ ਕਹਾਵੈ ਦਾ ਮਤਲਬ ਅੱਜ ਵੀ ਕਹਾਂਦਾ ਹੈ, ਪੂਰਨ ਤਾਲ ਖਟਾਇਆ ਤੂੰ ਜਾ ਤੇ ਸਹੀ, ਅੰਮ੍ਰਿਤਸਰ ਵਿੱਚ ਜੋਤ ਜਗਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦੇ ਕਹਿ ਅਨੁਸਾਰ ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਾਈ। ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ, ਧਿਆਨ ਦਿਓ ਚਾਰ ਰਸਤੇ ਨਹੀਂ, ਦਰਵਾਜ਼ੇ ਚਾਰ ਨੇ, ਰਸਤਾ ਇੱਕ ਏ। ਪੂਰਬ ਤੋਂ ਆਏ, ਪੱਛਮ ਤੋਂ ਆਏ, ਦੱਖਣ ਤੋਂ ਆਏ, ਉੱਤਰ ਤੋਂ ਆਏ, ਹਿੰਦੂ ਆਏ, ਈਸਾਈ ਆਏ, ਮੁਸਾਈ ਆਏ, ਰਾਵਜ਼ੀ ਆਏ, ਇਮਾਮ ਸਾਫੀ ਆਏ, ਪਰ ਇੱਕ ਗੱਲ ਚੇਤੇ ਰੱਖੇ, ਚਾਰੇ ਦਰਵਾਜ਼ੇ ਨੇ ਚਾਰਾਂ ਦੇ ਆਉਣ ਲਈ, ਪਰ ਗੱਲ ਇੱਥੇ ਕੇਵਲ ਇੱਕ ਰੱਬ ਦੀ ਹੋਵੇਗੀ। ਗੱਲਾਂ ਦੋ ਦੀਆਂ ਨਹੀਂ, ਰਸਤਾ ਕੇਵਲ ਇੱਕ ਸਿਮਰਨ ਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹਰਿਮੰਦਰ ਸਾਹਿਬ ਤਿਆਰ ਕੀਤਾ, ਅਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਾਈ ਹੈ। ਅਸੀਂ ਅੱਜ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲਈ ਪਹਿਲਾਂ ਅਸਥਾਨ ਤਿਆਰ ਕਰੀਏ, ਫਿਰ ਗੁਰੂ ਦਾ ਪ੍ਰਕਾਸ਼ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਉਹਨਾਂ ਨੂੰ ਹਰਿਮੰਦਰ ਵਿੱਚ ਟਿਕਾ ਦਿੱਤਾ, ਆਪ ਬੀੜ ਸਾਹਿਬ ਦੀ ਲਿਖਾਈ ਸ਼ੁਰੂ ਕਰਾਈ ਹੈ। ਮੈਂ ਟਿਊਕ ਮਾਤਰ ਸਿਰਫ ਨਿਕਲਣਾ ਹੈ। ਭਾਈ ਗੁਰਦਾਸ ਲਿਖਾਰੀ ਨੇ, ਭਾਈ ਬੰਨੋ ਜੀ ਕਲਮ ਦਵਾਤ ਅਤੇ ਕਾਗਜ਼ ਦੀ ਸੇਵਾ ਕਰਦੇ ਨੇ, ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਪਾਇਆ ਇੱਕ ਓਵੰਕਾਰ। ਗੁਰਮੁਖੋ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਦੁਨੀਆਂ ਵਿੱਚ ਅਨੇਕਾਂ ਧਰਮ ਗ੍ਰੰਥ ਨੇ, ਪਰ ਇੱਕ ਗੁਰੂ ਗ੍ਰੰਥ ਸਾਹਿਬ ਵਾਹਦ ਐਸੇ ਨੇ ਜਿਹੜੇ ਅੱਖਰ ਤੋਂ ਸ਼ੁਰੂ ਨਹੀਂ ਹੁੰਦੇ, ਜਿਹੜੇ ਅੰਕ ਤੋਂ ਸ਼ੁਰੂ ਹੁੰਦੇ ਨੇ। ਹਾਲਾਂਕਿ ਬਾਣੀ ਵਿੱਚ ਇੱਕ ਸ਼ਬਦ ਈੜੀ ਨੂੰ ਸਿਆਰੀ, ਕੱਕਾ ਔਂਕੜ ਇੱਕ, ਈੜੀ ਨੂੰ ਸਿਆਰੀ, ਕੱਕਾ ਮੁਕਤਾ ਇੱਕ, ਈੜੀ ਨੂੰ ਸਿਆਰੀ ਅਤੇ ਕੱਕੇ ਨੂੰ ਸਿਆਰੀ ਇੱਕ, ਪਰ ਗੁਰੂ ਜੀ ਨੇ ਈੜੀ ਸਿਆਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ, ਉਹਨਾਂ ਨੇ ਕੇਵਲ ਗਿਣਤੀ ਵਾਲਾ ਏਕਾ ਪਾਇਆ। ਈੜੀ ਸਿਆਰੀ ਕੱਕਾ ਪਾਉਂਦੇ ਅਤੇ ਸ਼ਾਇਦ ਇਹਦੇ ਅਰਥ ਅਸੀਂ ਦੋ ਜਾਂ ਤਿੰਨ ਕਰ ਦਿੰਦੇ, ਪਰ ਗਿਣਤੀ ਦਾ ਏਕਾ ਪਾ ਕੇ ਅਰਥ ਕਰਨੇ ਪੈਣਗੇ। ਰੱਬ ਕੇਵਲ ਇੱਕ ਹੈ, ਅਦੁੱਤੀ ਉਸ ਵਰਗਾ ਹੋਰ ਕੋਈ ਹੈ ਹੀ ਨਹੀਂ। ਪਰ ਸਤਿਗੁਰੂ ਨੇ ਇੱਕ ਕਿਰਪਾ ਹੋਰ ਕੀਤੀ, ਆਪ ਬਾਣੀ ਪੜ੍ਹਦੇ ਹੋ, 33 ਵਾਰ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਆਇਆ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਇਹ 33 ਵਾਰੀ ਹੈ। ਪਰ ਆਮ ਤੌਰ 'ਤੇ ਮੰਗਲ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਗਤ ਬਾਣੀ ਸ਼ੁਰੂ ਹੋਵੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰੂ ਸਾਹਿਬਾਂ ਦੇ ਆਪ ਬਚਨ ਹੋਣ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕੀ ਕਾਰਨ? ਅਸੀਂ ਕਹਾਂਗੇ ਜੀ ਇਸ ਕਰਕੇ ਕਿਉਂਕਿ ਆਪਣੇ ਇਸ਼ਟ ਦਾ ਮੰਗਲ ਕੀਤਾ ਜਾਂਦਾ। ਕੇਵਲ ਇਸ਼ਟ ਦਾ ਮੰਗਲ ਨਹੀਂ, ਇਹ ਇਸ ਕਰਕੇ ਤੂੰ ਕਿਸੇ ਗੁਰੂ ਸਾਹਿਬਾਨ ਦੀ, ਕਿਸੇ ਭਗਤ ਸਾਹਿਬਾਨ ਦੀ ਬਾਣੀ ਪੜ੍ਹੀ, ਪਰ ਇਸ ਗੱਲ ਨੂੰ ਭੁੱਲੀ ਨਾ ਕਿ ਸਾਰੀ ਬਾਣੀ ਦਾ ਸਿਧਾਂਤ ਇਹ ਕਿ ਰੱਬ ਇੱਕ ਹੈ ਅਤੇ ਗੁਰਪ੍ਰਸਾਦ ਤੋਂ ਬਿਨਾਂ ਉਹਨੂੰ ਮਿਲਿਆ ਨਹੀਂ ਜਾ ਸਕਦਾ। ਵਾਰ ਵਾਰ ਚੇਤੇ ਕਰਾਉਂਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਬਾਣੀ ਲਿਖਾਉਂਦਿਆਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਪਰਤ ਕੇ ਸ੍ਰੀ ਰਾਗ ਆਰੰਭ ਕੀਤਾ। ਭਾਈ ਸਾਹਿਬ ਬੈਠੇ ਨੇ, ਪਹਿਲਾਂ ਰਾਗ ਸ੍ਰੀ ਰਾਗ ਸੀ, ਅੰਤਲਾ ਰਾਗ ਪ੍ਰਭਾਤੀ ਰਾਗ ਸੀ। ਸ੍ਰੀ ਰਾਗ ਦੇ ਗਾਉਣ ਦਾ ਸਮਾਂ ਰਾਤ ਦਾ ਪਹਿਲਾ ਪੈਰ ਹੈ ਅਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਹੈ, ਪ੍ਰਭਾਤ ਹੈ। ਗੁਰੂ ਸਾਹਿਬ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਿੱਚ ਵੀ ਜੀਵਨ ਰੱਖਿਆ। ਸ੍ਰੀ ਰਾਗ ਦਾ ਮਤਲਬ ਹੈ ਕਿ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਕਾਲੀ ਬੋਲੀ ਰਾਤ ਹੈ, ਤੂੰ ਸ਼ਬਦ ਦੀ ਟੇਕ ਲਈ।